You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਡਾਕਟਰ ਸੰਦੀਪ ਭਗਤ, ਉਹਨਾਂ ਨੇ ਸਾਂਝ ਬਣਾਈ ਹੈ ਕੋਵਿਡ ਵੈਕਸੀਨ ਨਾਲ ਜੁੜੇ ਬਹੁਤ ਸਾਰੇ ਭਰਮ ਭੁਲੇਖੇ ਦੂਰ ਕਰਨ ਲਈ ਅੱਜ ਉਹ ਤੁਹਾਡੇ ਰੂਬਰੂ ਹੋਏ ਨੇ। ਸਾਡੀ ਅੱਜ ਦੀ ਚਰਚਾ 'ਚ ਇਹ ਗੱਲ ਵੀ ਸ਼ਾਮਿਲ ਹੈ ਕਿ ਕੀ ਇਹ ਵੈਕਸੀਨ ਆਰਜ਼ੀ ਵੀਜ਼ਾ ਧਾਰਕਾਂ, ਜਾਣੀ ਕਿ ਵਿਦਿਆਰਥੀ ਵੀਜ਼ੇ ਵਾਲੇ ਜਾਂ ਪੇਰੈਂਟ ਵੀਜ਼ੇ ਵਾਲੇ ਜਾਂ ਵਿਜ਼ਟਰ ਵੀਜ਼ੇ ਵਾਲੇ ਮਾਪੇ ਕੀ ਇਹਨੂੰ ਮੁਫ਼ਤ ਵਿੱਚ ਲਵਾ ਸਕਦੇ ਆ। ਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ।
ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ, ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ, ਨਮਸਕਾਰ ਰਾਧਾ। ਅਤੇ ਅੱਛਾ ਟੋਪਿਕ ਅਸੀਂ ਜਿਹੜੀ ਕਰੰਟ ਇਸ਼ੂ ਚੱਲ ਰਿਹਾ ਉਹਦੇ 'ਤੇ ਡਿਸਕਸ ਕਰ ਰਹੇ ਹਾਂ। ਇੱਕ ਸ਼ੁਰੂਆਤ ਚੰਗੀ ਨਿਊਜ਼ ਤੋਂ ਕਰਦੇ ਹਾਂ ਕਿ ਸਰਕਾਰ ਨੇ ਆਸਟ੍ਰੇਲੀਆ 'ਚ ਰਹਿਣ ਵਾਲੇ ਕਿਸੇ ਵੀ ਵੀਜ਼ਾ 'ਤੇ ਜਾਂ ਕੋਈ ਵੀ ਉਹਨਾਂ ਦੀਆਂ, ਅਗਰ ਉਹ ਆਸਟ੍ਰੇਲੀਅਨ ਸੋਇਲ 'ਤੇ ਹੈਗੇ ਆ, ਇੱਕ ਆਸਟ੍ਰੇਲੀਅਨ ਤਰ੍ਹਾਂ ਉਹ ਇਸ ਵੈਕਸੀਨ ਲਈ ਕੁਆਲੀਫਾਈ ਕਰਦੇ ਨੇ ਅਤੇ ਉਹ ਵੈਕਸੀਨ ਲਗਵਾ ਸਕਦੇ ਨੇ।
ਜੀ ਇਹ ਚੰਗੀ ਗੱਲ ਹੈ। ਅਤੇ ਡਾਕਟਰ ਸਾਹਿਬ, ਪਹਿਲਾਂ ਆਪਾਂ ਸਾਧ ਬਰਾਦੀ ਭਾਸ਼ਾ 'ਚ ਤੁਹਾਡੇ ਨਾਲ ਗੱਲ ਕਰਦੇ ਹਾਂ। ਜਦ ਤੁਸੀਂ ਚਾਰ ਡਾਕਟਰ ਇਕੱਠੇ ਹੋ ਕੇ ਇੱਕ ਟੇਬਲ 'ਤੇ ਬੈਠਦੇ ਹੋ, ਬਸ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਕਰੋਨਾ ਵਾਇਰਸ ਵਾਲਾ ਜੱਬ ਕਦ ਕੁ ਤੱਕ ਨਿਬੜ ਸਕਦਾ, ਇਹੋ ਜਿਹੀ ਵਿਚਾਰ ਚਰਚਾ ਹੁੰਦੀ ਤੁਹਾਡੀ? 2 ਸਾਲ, 5 ਸਾਲ, 10 ਸਾਲ?
ਹਾਂਜੀ, ਇਹਦੇ 'ਚ ਇੱਕ ਇਹ ਧਾਰਨਾ ਜਿਹੜੀ ਕੰਸਿਸਟੈਂਟਲੀ ਮੈਂ ਬੜੇ ਅਲੱਗ ਅਲੱਗ ਗਰੁੱਪਸ ਡਾਕਟਰਸ ਦੇ ਨਾਲ ਇੰਟਰੈਕਸ਼ਨ ਹੁੰਦੀ, ਪ੍ਰੋਫੈਸ਼ਨਲੀ ਵੀ ਔਰ ਪ੍ਰਾਈਵੇਟ ਤੌਰ 'ਤੇ ਵੀ, ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਕਰੋਨਾ ਵਾਇਰਸ ਸਾਡੀ ਆਉਣ ਵਾਲੀ ਜ਼ਿੰਦਗੀ ਦਾ, ਦਸ਼ਕਾਂ ਦਾ ਹਿੱਸਾ ਰਹੇਗਾ। ਇਹ ਖਤਮ ਨਹੀਂ ਹੋਣਾ, ਇਲੀਮੀਨੇਟ ਨਹੀਂ ਹੋਣਾ। ਜਿੱਦਾਂ ਕਿ ਇਨਫਲੂਐਂਜ਼ਾ ਵਾਇਰਸ ਹੈ, ਉਹਦੀ ਹਰ ਸਾਲ ਵੈਕਸੀਨੇਸ਼ਨ ਹੁੰਦੀ ਹੈ, ਸੀਜ਼ਨ 'ਤੇ ਸ਼ੁਰੂ 'ਤੇ ਅਸੀਂ ਲਗਵਾਉਂਦੇ ਹਾਂ ਔਰ ਇੱਕ ਸਾਲ ਲਈ ਚੱਲਦਾ, ਫਿਰ ਸਟ੍ਰੇਨ ਦੇਖੇ ਜਾਂਦੇ, ਵੇਰੀਏਸ਼ਨ ਦੇਖੀ ਜਾਂਦੀ, ਨਵਾਂ ਵੈਕਸੀਨ ਆਉਂਦਾ ਔਰ ਅਸੀਂ ਆਪਣੇ ਰੋਜ਼ਮਰ੍ਹਾ ਦੇ ਕੰਮਾਂ 'ਤੇ ਫਿਰ ਆਪਣੀ ਜ਼ਿੰਦਗੀ 'ਚ ਜਿਹੜੀ ਅੱਗੇ ਨੂੰ ਲੈ ਕੇ ਜਾਂਦੇ ਹਾਂ। ਸੋ ਉਹੀ ਜਿਹੜਾ ਸਾਡੀ ਕੋਮਨ ਅੰਡਰਸਟੈਂਡਿੰਗ ਇਸ ਵੇਲੇ ਇਹ ਹੈ ਕਿ ਵਾਇਰਸ ਇਲੀਮੀਨੇਟ ਨਹੀਂ ਹੋਣਾ, ਪਰ ਕੀ ਇੱਕ ਆਪਾਂ ਅੱਗੇ ਵੀ ਡਿਸਕਸ ਕਰਨਾ, ਹਰਡ ਇਮਿਊਨਿਟੀ, ਯਾਨੀ ਕਿ ਸਾਡੇ ਜਿਹੜੇ ਸਾਡਾ ਭਾਈਚਾਰਾ ਪੂਰਾ ਗਲੋਬਲੀ ਉਹਦੇ ਵਿੱਚ ਇੰਨੀ ਕੁ ਰੈਜ਼ਿਸਟੈਂਸ ਬਣ ਜਾਏਗੀ ਵਾਇਰਸ ਦੇ ਅਗੇਂਸਟ ਕਿ ਸੀਰੀਅਸ ਸਿਕਨੈਸ ਨਹੀਂ ਹੋਏਗੀ ਔਰ ਅਸੀਂ ਔਰ ਵਾਇਰਸ ਇਕੱਠੇ ਰਹਾਂਗੇ। ਇਹ ਜਿਹੜਾ ਕਾਮਨਲੀ ਅਸੀਂ ਐਗਰੀ ਕਰਦੇ ਹਾਂ ਇਸ ਪੁਆਇੰਟ ਤੇ।
ਜੀ ਕੋਈ ਸ਼ੱਕ ਨਹੀਂ, ਕਿਉਂਕਿ ਲੋਕਾਂ ਨੇ ਹੁਣ ਸਟ੍ਰੇਨਸ ਵਾਲਾ ਤਾਂ ਸੁਣਨਾ ਸ਼ੁਰੂ ਕਰ ਹੀ ਦਿੱਤਾ, ਅਲਫਾ, ਬੀਟਾ, ਗਾਮਾ, ਡੈਲਟਾ। ਪਹਿਲਾਂ ਕਦੇ ਕਹਿੰਦੇ ਸੀ ਭਾਰਤ ਵਾਲਾ, ਕਦੇ ਇਹ UK ਵਾਲਾ, ਕਦੇ ਚਾਈਨਾ ਵਾਲਾ, ਇਹੋ ਜਿਹੇ ਵੀ ਰੌਲੇ ਪੈ ਚੁੱਕੇ ਆ। ਅਤੇ ਲੋਕਾਂ ਨੂੰ ਖੈਰ ਸਟ੍ਰੇਨ ਦੇ ਮਾਮਲੇ 'ਚ ਤਾਂ ਥੋੜ੍ਹੀ ਜਿਹੀ ਸਮਝ ਆਉਣੀ ਸ਼ੁਰੂ ਹੋ ਗਈ ਆ ਕਿ ਇਹ ਵਾਇਰਸ ਵੱਖੋ ਵੱਖਰੀ ਕਿਸਮ ਦਾ ਅਤੇ ਬਹੁਤ ਜਲਦੀ ਮਿਊਟੇਟ ਵੀ ਕਰ ਸਕਦਾ। ਜ਼ਰੂਰੀ ਨਹੀਂ ਕਿ ਕੋਵਿਡ ਦੇ ਵੈਕਸੀਨ ਆਪਾਂ ਜਿਹੜੇ ਹੁਣ ਬਣਾਈਏ, ਅੱਜ ਤੋਂ 5 ਸਾਲ ਬਾਅਦ ਉਹ ਕਾਰਗਰ ਸਾਬਤ ਹੋਣਗੇ। ਥੋੜ੍ਹਾ ਜਿਹਾ ਸਾਨੂੰ ਦੱਸੋਗੇ ਕਿ ਜਿਹੜੇ ਮੌਜੂਦਾ ਵੈਕਸੀਨ ਲਾਏ ਜਾ ਰਹੇ ਆ, ਇਹਨਾਂ ਦੀ ਇਮਿਊਨਿਟੀ ਕਿੰਨੀ ਕੁ ਦੇਰ ਤੱਕ ਰਹਿਣ ਦੀ ਉਮੀਦ ਆ, ਜਾਂ ਹਜੇ ਆਂਕੜੇ ਡਾਟਾ ਘੱਟ ਆ?
ਲੌਂਗ ਟਰਮ ਸਾਡੇ ਕੋਲ ਆਂਕੜਾ ਜਾਂ ਸਟੱਡੀਜ਼ ਜਾਂ ਡਾਟਾ ਹੈ ਨਹੀਂ, ਕਿਉਂਕਿ ਦੇਖਿਆ ਜਾਏ ਤਾਂ ਵੈਕਸੀਨ ਲਾਸਟ ਈਅਰ ਤੋਂ ਜਿਹੜੇ ਇੰਜੀਨੀਅਰ ਰਿਸਰਚ ਤੋਂ ਬਾਅਦ ਇੰਪਲੀਮੈਂਟੇਸ਼ਨ ਇਸ ਸਾਲ ਸ਼ੁਰੂ ਹੋਈ ਆ ਜਾਂ ਲੇਟ ਲਾਸਟ ਈਅਰ ਅਲੱਗ ਅਲੱਗ ਕੰਟਰੀਆਂ 'ਚ, ਸੋ ਲੌਂਗ ਟਰਮ ਸਟੱਡੀਜ਼ ਹੈ ਨਹੀਂ। ਪਰ ਕਿਉਂਕਿ ਇਹ ਐਂਟੀਵਾਇਰਲ ਵੈਕਸੀਨ ਹੈ, ਟੈਕਨੋਲੋਜੀ 2 ਤਰ੍ਹਾਂ ਦੀ ਯੂਜ਼ ਕਰ ਰਹੀ, ਆਪਾਂ ਨਿਊਜ਼ 'ਚ ਸੁਣਦੇ ਹਾਂ ਐਸਟ੍ਰਾਜ਼ੈਨਿਕਾ ਔਰ ਜਿਹੜਾ mRNA ਟੈਕਨੋਲੋਜੀ ਦੇ ਨਾਲ ਹੈ ਫਾਈਜ਼ਰ ਦਾ ਵੈਕਸੀਨ। ਸੋ ਅਗਰ ਉਹ ਉਹਨਾਂ ਦੇ ਬਣੇ ਹੋਏ ਉਸ ਟੈਕਨੋਲੋਜੀ ਨਾਲ ਦੂਸਰੇ ਵੈਕਸੀਨ ਦੇਖੀਏ, ਤੇ ਤੀਸਰੀ ਗੱਲ ਤੁਸੀਂ ਕਹਿ ਚੁੱਕੇ ਹੋ ਕਿ ਵਾਇਰਸ ਜਿਹੜਾ ਮਿਊਟੇਟ ਹੁੰਦਾ, ਇਹਦਾ ਬਿਹੇਵੀਅਰ ਚੇਂਜ ਹੁੰਦਾ, ਤੇ ਲੈ ਦੇ ਕੇ ਅਸੀਂ ਇਹ ਚੱਲਦੇ ਹਾਂ ਵੀ ਇੱਕ ਵਾਰੀ ਜਿਹੜੀ ਵੈਕਸੀਨੇਸ਼ਨ ਹੋਈ ਹੈ ਇੱਕ ਸੀਜ਼ਨ ਦੀ ਹੈ ਜਾਂ ਇੱਕ ਸਾਲ ਦੀ ਹੈ। ਸੋ ਆਉਣ ਵਾਲੇ ਸਮੇਂ 'ਚ ਅੱਗੇ ਅੱਗੇ ਹੋਰ ਸਟੱਡੀਜ਼ ਚੱਲ ਰਹੀਆਂ ਕਿ ਲੋਕਾਂ 'ਚ ਜਿੰਨਾਂ 'ਚ ਇੱਕ ਦੀ ਜਗ੍ਹਾ 2 ਵੈਕਸੀਨ ਲੱਗੇ ਸੀ, ਐਂਟੀਬੋਡੀ ਲੈਵਲਸ ਕੀ ਨੇ, ਐਂਟੀਬੋਡੀ ਲੈਵਲਸ ਫੋਲ ਕਿੰਨੇ ਮਹੀਨਿਆਂ 'ਚ ਹੁੰਦਾ, ਅਗਲਾ ਵੈਕਸੀਨ ਕਦੋਂ ਲਗਾਉਣਾ। ਸੋ ਸਾਰਾ ਹਾਲੇ ਅੰਡਰ ਟ੍ਰਾਇਲ ਹੈ, ਪਰ ਆਪਾਂ ਇੰਨੀ ਗੱਲ ਰੀਜ਼ਨੇਬਲੀ ਕੌਨਫੀਡੈਂਟਲੀ ਕਹਿ ਸਕਦੇ ਹਾਂ ਕਿ ਇਹ ਜਿਹੜਾ ਤੁਹਾਨੂੰ ਰੈਗੂਲਰਲੀ ਲੱਗਿਆ ਕਰਨਾ ਵੈਕਸੀਨ, ਇੱਕ 1-off ਟ੍ਰੀਟਮੈਂਟ ਨਹੀਂ ਵੀ ਇਸ ਸਾਲ ਵਾਲੇ ਤੇ ਗੱਲ ਖਤਮ ਹੋ ਗਈ, ਆਪਾਂ ਨੂੰ ਆਉਣ ਵਾਲੇ ਕਈ ਸਾਲਾਂ 'ਚ ਜਿੱਦਾਂ ਵਾਇਰਸ ਨੇ ਰਹਿਣਾ ਏਦਾਂ ਇਹਦੀ ਵੈਕਸੀਨੇਸ਼ਨ ਵੀ ਅਵੇਲੇਬਲ ਹੋਏਗੀ।
ਤੇ ਡਾਕਟਰ ਸਾਹਿਬ, ਜੇ ਕਰੋਨਾ ਵਾਇਰਸ ਦੀ ਵੈਕਸੀਨ ਲੱਗੀ ਹੋਵੇ ਤਾਂ ਇਹਦਾ ਸਿਹਤ 'ਤੇ ਕੀ ਅਸਰ ਆ? ਮੁੜ ਕੇ ਵਾਇਰਸ ਹੋਊਗਾ ਹੀ ਨਹੀਂ, ਜਾਂ ਜੇ ਹੋਊਗਾ ਤਾਂ ਜਾਨ ਬਚਣ ਦੇ ਜ਼ਿਆਦਾ ਸੰਭਾਵਨਾ? ਇਹਨੂੰ ਸਾਧ ਮਰਾਦੀ ਭਾਸ਼ਾ 'ਚ, ਸਰਲ ਭਾਸ਼ਾ 'ਚ ਆਪਾਂ ਆਮ ਲੋਕਾਂ ਤੱਕ ਗੱਲ ਨੂੰ ਕਿਵੇਂ ਪਹੁੰਚਦੀ ਕਰ ਸਕਦੇ ਹਾਂ?
ਪਹਿਲਾਂ ਇਹਨਾਂ ਨੇ ਟ੍ਰਾਇਲ ਕੀਤੇ ਸੀ ਇੱਕ ਇੱਕ ਡੋਜ਼ ਵੈਕਸੀਨ ਦੇ ਨਾਲ, ਤੇ ਅਲੱਗ ਅਲੱਗ ਵੈਕਸੀਨ ਨੇ ਸ਼ੋਅ ਕੀਤਾ ਸੀ ਕੋਈ 60-62% ਤੋਂ ਲੈ ਕੇ 80% ਐਫੀਕੇਸੀ। ਲੇਕਿਨ ਉਹਨਾਂ ਨੇ ਬਾਅਦ 'ਚ ਜੋ ਦੂਜੀ ਡੋਜ਼ ਵੀ ਦਿੱਤੀ ਥੋੜੇ ਹਫ਼ਤਿਆਂ ਬਾਅਦ, ਤੇ ਇਹ ਦੇਖਿਆ ਕਿ ਦੋਵੇਂ ਜਾਂ 2-3 ਤਰ੍ਹਾਂ ਦੇ ਅਲੱਗ ਅਲੱਗ ਵੈਕਸੀਨ ਨੇ, ਉਹ ਸਾਰਿਆਂ ਦੇ ਨਾਲ 90% ਤੋਂ ਜ਼ਿਆਦਾ ਜਿਹੜੀ ਇਹ ਸੇਫਟੀ ਐਫੀਕੇਸੀ ਵੱਧ ਜਾਂਦੀ ਹੈ, ਯਾਨੀ ਕਿ ਡੈਥ ਹੋਣ ਦਾ ਜਿਹੜਾ ਚਾਂਸ ਹੈ 90% ਤੋਂ ਵੀ ਜ਼ਿਆਦਾ ਘੱਟ ਜਾਂਦਾ। ਆਪਾਂ ਸੀਰੀਅਸ ਇਲਨੈਸ ਔਰ ਡੈਥ ਦੀ ਗੱਲ ਕਰ ਰਹੇ ਹਾਂ। ਸੋ ਇਹ 100% ਨਿਗਾਹ ਕਿ ਦੋ ਸ਼ੋਟਸ ਲੱਗ ਗਈਆਂ ਨੇ ਤੇ ਕੋਈ ਕਰੋਨਾ ਵਾਇਰਸ ਇਲਨੈਸ ਨਹੀਂ ਹੋਏਗੀ, ਲੇਕਿਨ ਜੇ ਹੋਏਗੀ ਤੇ ਬਹੁਤ ਮਾਈਲਡ ਹੋਏਗੀ, ਇੱਕ ਤੇ ਇਹ ਚੀਜ਼ ਹੈ। ਦੂਜਾ, ਜਿੰਨੇ ਸਵੀਅਰ ਸਿਮਟਮਸ ਹੁੰਦੇ ਨੇ ਓਨੀ ਉਹਦੀ ਟਰਾਂਸਮਿਸ਼ਨ ਜਿਹੜਾ ਰਿਸਕ ਵੱਧ ਜਾਂਦਾ ਹੈ, ਤੇ ਇਹਦੇ ਨਾਲ ਵੈਕਸੀਨੇਸ਼ਨ ਦੇ ਨਾਲ ਟਰਾਂਸਮਿਸ਼ਨ ਰਿਸਕ ਜਿਹੜਾ ਉਹ ਵੀ ਘੱਟ ਜਾਂਦਾ। ਸੋ ਲੈ ਦੇ ਕੇ ਜਿੱਦਾਂ ਫੈਲਦਾ ਹੈ, ਇਹਨੇ ਫੈਲਣ ਤੋਂ ਵੀ ਜਿਹੜੀ ਥੋੜ੍ਹੀ ਰੋਕਥਾਮ ਲੱਗ ਜਾਂਦੀ ਹੈ, ਇਹ ਵੈਕਸੀਨੇਸ਼ਨ ਦੇ ਫਾਇਦੇ ਨੇ
ਜੀ। ਤੇ ਹੁਣ ਭਾਰਤ 'ਚ ਰਹਿੰਦੇ ਹਾਂ ਜਾਂ ਭਾਰਤੀ ਲੋਕ ਨੇ ਆਪਣੇ, ਉੱਥੇ ਦੇਖੋ ਵਾਇਰਸ ਕਰਕੇ ਹਾਲਾਤ ਕਿੰਨੇ ਖਰਾਬ ਨੇ, ਤੇ ਉੱਥੇ ਥੋੜ੍ਹਾ ਜਿਹਾ ਅਨਪੜ੍ਹਤਾ ਨਾਲ ਜੋੜ ਕੇ ਵੀ ਇਸ ਗੱਲ ਨੂੰ ਵੇਖਿਆ ਜਾਂਦਾ, ਭਰਮ ਭੁਲੇਖੇ ਵੀ ਪਾਏ ਜਾਂਦੇ ਆ ਕਿ ਕੋਈ ਕਹਿੰਦਾ ਜੀ ਵਾਇਰਸ ਨਾਂ ਦੀ ਚੀਜ਼ ਕੋਈ ਨਹੀਂ, ਕੋਈ ਕਹਿੰਦਾ ਜੀ ਜੇ ਹਸਪਤਾਲ ਚਲੇ ਗਏ ਤਾਂ ਮੁੜ ਕੇ ਲਾਸ਼ ਹੀ ਆਊ, ਅਤੇ ਤੀਜੀ ਗੱਲ ਜਿਹੜੇ ਲੋਕਾਂ ਨੂੰ ਵੈਕਸੀਨ ਲੱਗ ਜਾਂਦੀ ਆ ਜਾਂ ਪਹਿਲਾ ਟੀਕਾ ਲੱਗ ਜਾਂਦਾ, ਉਹ ਛਾਲਾਂ ਮਾਰਦੇ ਫਿਰਦੇ ਆ ਵੀ ਭਾਈ ਸਾਡੇ ਤਾਂ ਟੀਕਾ ਲੱਗਿਆ ਹੋਇਆ। ਥੋੜ੍ਹਾ ਜਿਹਾ ਆਪਾਂ ਇੱਥੇ ਵਾਸਤੇ ਲੋਕਾਂ ਨੂੰ ਇਹ ਦੱਸ ਸਕਦੇ ਹਾਂ ਜਿਹੜੇ ਭਾਰਤ ਤੋਂ ਆਏ ਆ ਜਾਂ ਜਿਹੜੇ ਪੰਜਾਬੀ ਸਮਝਦੇ ਆ ਕਿ ਵਾਇਰਸ ਦੀਆਂ ਦੋਨੋਂ ਡੋਜ਼ਿਸ ਲਵਾਉਣੀਆਂ ਜ਼ਰੂਰੀ ਨੇ, ਅਤੇ ਉਦੋਂ ਬਾਅਦ ਵੀ ਥੋੜ੍ਹਾ ਸਮਾਂ ਪੈਂਦਾ ਤਾਂ ਕਿਤੇ ਜਾ ਕੇ ਸਰੀਰ ਦੀ ਇਮਿਊਨਿਟੀ ਬਣਦੀ ਆ। ਇਹ ਨਹੀਂ ਕਿ ਪਹਿਲਾ ਟੀਕਾ ਲੱਗਿਆ ਅਤੇ ਫਿਰ ਆਪਾਂ ਛਾਲਾਂ ਮਾਰਦੇ ਫਿਰੀਏ।
ਹਾਂਜੀ, ਇਹਨੂੰ ਮੈਂ ਫਲੂ ਵੈਕਸੀਨ ਦੇ ਟੀਕੇ ਬਾਰੇ ਐਗਜ਼ਾਮਪਲ ਦੇ ਕੇ ਗੱਲ ਕਰਦਾ ਵੀ ਕਈ ਲੋਕੀ ਕਹਿੰਦੇ ਸੀ ਮੈਂ ਤਾਂ ਲਵਾਉਣਾ ਹੀ ਨਹੀਂ ਇਸ ਸਾਲ, ਜਦੋਂ ਵੀ ਲਵਾਉਂਦਾ ਵਾ ਆਉਂਦੇ 2-3 ਬਾਅਦ ਜਿਹੜਾ ਬੜਾ ਬੈਡ ਫਲੂ ਹੋ ਜਾਂਦਾ। ਸੋ ਜਦੋਂ ਸਟਿਮੂਲੇਟ ਕਰਦਾ ਸਾਡੇ ਇਮਿਊਨ ਸਿਸਟਮ ਨੂੰ ਕੋਈ ਵੀ ਵੈਕਸੀਨ, ਇਸ ਕੇਸ ਕਰੋਨਾ ਦਾ, ਉਹ ਸਾਡੀ ਬੋਡੀ ਨੇ ਐਂਟੀਬੋਡੀਜ਼ ਬਣਾਉਣੀਆਂ ਉਹਦੇ ਅਗੇਂਸਟ। ਤੋ ਇਹ ਥੋੜ੍ਹੇ ਹਫ਼ਤਿਆਂ ਦਾ ਪ੍ਰੋਸੈਸ ਹੈ, ਮਿਨੀਮਮ ਵੀ ਲੈ ਕੇ ਚੱਲੀਏ 2-4 ਹਫ਼ਤਿਆਂ ਦੀ ਗੱਲ ਕਰ ਰਹੇ ਹਾਂ। ਸੋ ਉਸ ਤਰ੍ਹਾਂ ਜੇ ਤੁਹਾਡਾ ਬੈਡ ਲਾ ਕੇ ਤੁਸੀਂ 1 ਹਫ਼ਤੇ ਦੇ ਅੰਦਰ ਐਕਸਪੋਜ਼ ਹੋ ਗਏ ਤਾਂ ਤੁਹਾਨੂੰ ਹੋ ਸਕਦਾ ਕਿ ਇਨਫੈਕਸ਼ਨ ਹੋਏਗਾ, ਠੀਕ ਹੈ। ਤੋ ਇਸ ਕਰਕੇ ਇੱਕਦਮ ਇਹਦੀ ਇਮਿਊਨਿਟੀ ਨਹੀਂ ਬਣਦੀ। ਦੂਸਰੀ ਗੱਲ, ਇੱਕ ਡੋਜ਼ ਦੇ ਨਾਲ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਇਮਿਊਨਿਟੀ ਬਣਦੀ ਹੈ, ਲੇਕਿਨ 2 ਡੋਜ਼ਿਸ ਤੋਂ ਬਾਅਦ 90% ਤੋਂ ਜ਼ਿਆਦਾ, ਇਸੇ ਕਰਕੇ 2 ਡੋਜ਼ਿਸ ਰਿਕਮੈਂਡਡ ਆ। ਹੁਣ ਕਈ ਕੰਟਰੀਆਂ ਦੇ ਵਿੱਚ ਐਸਟ੍ਰਾਜ਼ੈਨਿਕਾ ਦੀ 4 ਹਫ਼ਤੇ ਬਾਅਦ ਦੂਜੀ ਡੋਜ਼ ਲਵਾ ਸਕਦੇ ਹਾਂ। ਆਸਟ੍ਰੇਲੀਆ ਨੇ ਡਿਸਾਈਡ ਕੀਤਾ ਕਿ ਅਸੀਂ 12 ਹਫ਼ਤੇ ਬਾਅਦ ਲਾਣੀ ਹੈ, ਨੀਅਰਲੀ 3 ਮਹੀਨੇ ਤੇ। ਇਹਦੇ 2-3 ਕਾਰਨ, ਇੱਕ ਤੇ ਪਬਲਿਕ ਹੈਲਥ ਹੈ, ਦੂਸਰਾ ਤਾਂ ਜੋ ਅਸੀਂ ਪਹਿਲਿਆਂ ਨੂੰ ਲਾ ਦਈਏ ਜਦੋਂ ਵਿਹਲੇ ਹੋਣਾਂਗੇ, ਫਿਰ ਦੂਜਿਆਂ ਨੂੰ 12 ਕੁ ਹਫ਼ਤੇ ਚਲਾਵਾਂਗੇ। ਸੋ ਇੱਕ ਇਹ ਪਬਲਿਕ ਹੈਲਥ ਰੀਜ਼ਨ ਹੈ। ਦੂਜਾ ਇਹਦਾ ਇਹ ਸੀ, ਜਿਹੜਾ ਆਸਟ੍ਰੇਲੀਆ ਨੇ ਐਨਾਲਾਈਜ਼ ਕੀਤਾ ਡਾਟਾ, ਥੈਰਾਪਿਊਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਏਜੰਸੀ ਦੇ ਜਿਹੜੇ ਸਾਇੰਟਿਸਟ ਹੈ, ਉਹਨਾਂ ਨੇ ਦੇਖਿਆ ਕਿ 12 ਹਫ਼ਤੇ ਤੇ ਜੇ ਅਸੀਂ ਲਾਉਂਦੇ ਹਾਂ ਨੀਅਰਲੀ 3 ਮਹੀਨੇ ਐਸਟ੍ਰਾਜ਼ੈਨਿਕਾ, ਉਹਦੇ ਨਾਲ ਮੈਕਸੀਮਮ ਜਿਹੜਾ ਐਂਟੀਬੋਡੀਜ਼ ਦਾ ਬਾਅਦ 'ਚ ਬੂਸਟ ਵੀ ਹੁੰਦਾ ਤੇ ਕੈਰੀ ਔਨ ਇਫੈਕਟ ਲਾਸਟ ਹੁੰਦਾ ਕਿ ਜਿਹੜੀਆਂ ਐਂਟੀਬੋਡੀਜ਼ ਬਣੀਆਂ ਜ਼ਿਆਦਾ ਦੇਰ ਚੱਲਣਗੀਆਂ। ਇਸ ਕਰਕੇ 2 ਟੀਕੇ ਲਵਾਉਣੇ ਜ਼ਰੂਰੀ ਹੈ। ਜੇ 2 ਨਹੀਂ ਲੱਗੇ, 1 ਲੱਗਿਆ ਲੇਕਿਨ 4 ਹਫ਼ਤੇ ਹੋ ਗਏ ਨੇ, ਤੇ ਉਹਦਾ ਫਾਇਦਾ ਜ਼ਰੂਰ ਹੈ, ਇਹ ਨਹੀਂ ਕਿ ਉਹਦਾ ਬਿਲਕੁਲ ਹੀ ਕੋਈ ਫਾਇਦਾ ਨਹੀਂ, ਪਰ ਆਪਾਂ ਦੋਵੇਂ ਡੋਜ਼ਿਸ ਲਵਾਉਣੀਆਂ ਤੇ ਕੋਰਸ ਪੂਰਾ ਕਰਨਾ। ਇਸ ਸਟੇਜ ਤੇ ਇਹ ਚੱਲ ਰਿਹਾ ਵੀ ਜੇ ਤੁਹਾਨੂੰ ਪਹਿਲਾਂ ਐਸਟ੍ਰਾਜ਼ੈਨਿਕਾ ਲੱਗਿਆ ਤੇ ਐਸਟ੍ਰਾਜ਼ੈਨਿਕਾ ਹੀ ਲੱਗੇਗਾ, ਦੂਜਾ ਪਹਿਲਾਂ ਫਾਈਜ਼ਰ ਹੈ ਤੇ ਦੂਜਾ ਫਾਈਜ਼ਰ ਹੀ ਲੱਗੇਗਾ। ਲੇਕਿਨ ਕੁਛ ਸਪੈਨਿਸ਼ UK ਸਟੱਡੀਜ਼ ਹੁਣ ਚੱਲ ਰਹੀਆਂ ਨੇ, ਉਹਨਾਂ ਨੇ ਡਾਟਾ ਪਬਲਿਸ਼ ਕੀਤਾ ਹੈ ਕਿ ਅਗਰ 1 ਵੈਕਸੀਨ ਪਹਿਲਾਂ ਐਸਟ੍ਰਾਜ਼ੈਨਿਕਾ ਲਾਇਆ ਸੀ ਤੇ ਦੂਜਾ ਬਾਅਦ ਚੋਂ ਫਾਈਜ਼ਰ ਲਾਇਆ ਐਂਡ ਵਾਈਸ ਵਰਸਾ, ਉਹ ਵੀ ਦੇਖਣ 'ਚ ਆ ਰਿਹਾ ਕਿ ਉਹਦਾ ਵੀ ਫਾਇਦਾ ਨੁਕਸਾਨ ਕੋਈ ਨਹੀਂ ਹੈ। ਪਰ ਅੱਜ ਦਾ ਜਿਹੜਾ ਸੁਨੇਹਾ ਇਹ ਹੈ ਕਿ ਜਿਹੜਾ ਵੀ ਤੁਹਾਨੂੰ ਇੰਜੈਕਸ਼ਨ, ਜਿਹਦੇ ਲਈ ਵੀ ਤੁਸੀਂ ਐਲੀਜੀਬਲ ਹੋ, ਜਿਹੜਾ ਵੀ ਤੁਹਾਨੂੰ ਪਹਿਲਾਂ ਮਿਲ ਰਿਹਾ, ਪਲੀਜ਼ ਲਵਾ ਲਓ। ਕਲੋਟਿੰਗ ਦਾ ਰਿਸਕ ਐਸਟ੍ਰਾਜ਼ੈਨਿਕਾ ਬਾਰੇ ਕਾਫੀ ਨਿਊਜ਼ 'ਚ ਆਉਂਦਾ ਰਿਹਾ ਔਰ ਉਹਦੇ ਕਰਕੇ ਕਾਫੀ ਐਂਗਜ਼ਾਇਟੀ ਫੈਲੀ ਹੈ। ਮੈਂ ਮਤਲਬ ਆਪਣੇ ਇੰਡੀਆ ਦੇ ਲੋਕਾਂ ਦੀ ਨਹੀਂ, ਇੱਥੇ ਵੀ ਬਥੇਰੇ ਹੈਗੇ ਆ ਪੜ੍ਹੇ ਲਿਖੇ ਨੇ ਜਿਹੜੇ ਸਮਝਦੇ ਨੇ ਕਿ ਵਾਇਰਸ ਹੈ ਨਹੀਂ, ਇਹ ਸਾਰੀ ਇੱਕ ਸਾਜਿਸ਼ ਹੈ ਔਰ ਇੰਜੈਕਸ਼ਨ ਜਿਹੜੇ ਨੇ ਇਹ ਅਨਨੈਸੈਸਰੀ ਹੈ। ਸੋ ਹੈਗੇ ਇੱਥੇ ਵੀ ਇੱਦਾਂ ਦੇ ਜਿਹੜੇ ਇੱਦਾਂ ਦੇ ਪ੍ਰਚਾਰ 'ਚ ਵਿਸ਼ਵਾਸ ਰੱਖਦੇ ਨੇ। ਸੁਨੇਹਾ ਇਹੀ ਹੈ ਕਿ ਜਿਹੜਾ ਵੀ ਤੁਹਾਨੂੰ ਐਲੀਜੀਬਲ ਹੋ ਜਿਹਦੇ ਲਈ, ਉਹ ਤੁਸੀਂ ਲਵਾ ਸਕਦੇ ਹੋ। ਰਹੀ ਕਲੋਟਿੰਗ ਰਿਸਕ ਐਸਟ੍ਰਾਜ਼ੈਨਿਕਾ ਦਾ, ਉਹ ਇੰਨਾ ਕੁ ਥੋੜ੍ਹਾ ਰਿਸਕ ਹੈਗਾ ਕੰਪੇਅਰ ਟੂ ਕਿ ਕਾਫੀ ਲੋਕੀ ਆਪਣੇ ਸੋਸਾਇਟੀ 'ਚ ਜਿੱਦਾਂ ਸਮੋਕਰਸ ਨੇ ਜਾਂ ਬਰਥ ਕੰਟਰੋਲ ਪਿਲਸ ਲੈਂਦੇ ਵੂਮਨ, ਉਹਦਾ ਰਿਸਕ ਇਸ ਤੋਂ ਕਿਤੇ ਕਿਤੇ ਜ਼ਿਆਦਾ ਹੈ। ਔਰ ਜੇ ਵਾਇਰਸ ਦਾ ਇਨਫੈਕਸ਼ਨ ਹੁੰਦਾ ਤੇ ਉਹਦਾ ਰਿਸਕ ਇਹ ਤੋਂ ਕਈ ਗੁਣਾ ਜ਼ਿਆਦਾ, ਆਪਾਂ ਹਜ਼ਾਰਾਂ ਦੀ ਗੱਲ ਕਰ ਰਹੇ ਹਾਂ। ਸੋ ਉਸ ਰਿਸਕ ਨੂੰ ਮਿਨੀਮਾਈਜ਼ ਕਰਨ ਲਈ ਸਰਕਾਰ ਨੇ ਕੀ ਕੀਤਾ ਕਿ 50 ਸਾਲ ਤੋਂ ਉੱਤੇ ਦੀ ਏਜ 'ਚ ਰੱਖਿਆ, ਕਿਉਂਕਿ ਉਹਨਾਂ ਉਸ ਏਜ ਗਰੁੱਪ ਦੇ ਵਿੱਚ ਰਿਸਕ ਹੋਰ ਵੀ ਘੱਟ ਜਾਂਦਾ। ਸੋ ਜਿੰਨਾ ਕਿ ਤੁਰੇ ਜਾਂਦੇ ਤੁਹਾਡਾ ਵੈਸੇ ਰਿਸਕ ਹੈ, ਉਹਨਾਂ ਕਿ ਰਿਸਕ ਵੈਕਸੀਨੇਸ਼ਨ ਦਾ। ਇਸ ਕਰਕੇ ਜੇ ਤੁਹਾਨੂੰ ਐਸਟ੍ਰਾਜ਼ੈਨਿਕਾ ਆਫਰ ਕੀਤਾ ਜਾ ਰਿਹਾ ਤਾਂ ਪਲੀਜ਼ ਉਹ ਇਹ ਨਾ ਛੱਡ ਕੇ ਬਹਿ ਜਾਓ ਕਿ ਆਪਾਂ ਦੂਜਾ ਵਧੀਆ ਆਏਗਾ ਤਾਂ ਲਵਾਵਾਂਗੇ। ਸੋ ਜਿਹਦੇ ਲਈ ਤੁਸੀਂ ਐਲੀਜੀਬਲ ਹੋ, ਲਵਾ ਲਓ।
ਵੈਸੇ ਵੀ ਕਹਿੰਦੇ ਆ ਨਾ, ਮਾਮਾ ਨਾ ਹੋਣ ਨਾਲੋਂ ਕਾਣਾ ਮਾਮਾ ਚੰਗਾ। ਜੇ 1 ਡੋਜ਼ ਲੱਗਦੀ ਹੈ 1 ਲਵਾਓ, ਜੇ ਜਿਹੜਾ ਵੀ ਮਿਲਦਾ ਉਹ ਪਹਿਲ ਦੇ ਆਧਾਰ 'ਤੇ ਲਵਾਉਣਾ ਚਾਹੀਦਾ। ਡਾਕਟਰੀ ਰੈਕਮੈਂਡੇਸ਼ਨ ਤਾਂ ਫਿਲਹਾਲ ਇਹੀ ਆ। ਅਤੇ ਡਾਕਟਰ ਸਾਹਿਬ, ਥੋੜ੍ਹਾ ਜਿਹਾ ਆਪਾਂ ਗੱਲ ਨੂੰ ਜੇ ਖੋਲੀਏ, ਐਸਟ੍ਰਾਜ਼ੈਨਿਕਾ ਜਾਂ ਫਾਈਜ਼ਰ, ਆਂਕੜੇ ਕੀ ਕਹਿੰਦੇ ਆ, ਕਿਹੜੀ ਜ਼ਿਆਦਾ ਵਧੀਆ?
ਦੋਵਾਂ ਦੇ ਵਿੱਚ ਜਿੱਦਾਂ ਇੱਕ ਇੱਕ ਡੋਜ਼ ਤੋਂ ਬਾਅਦ ਉਹਨਾਂ ਦੇਖਿਆ ਸੀ ਕਿ ਐਸਟ੍ਰਾਜ਼ੈਨਿਕਾ ਦਾ ਐਕਚੁਅਲੀ ਇਨਫੈਕਟ ਸਿੰਗਲ ਡੋਜ਼ ਤੇ ਪ੍ਰੋਟੈਕਸ਼ਨ ਜ਼ਿਆਦਾ ਸੀ, ਪਰ ਉਹਦੇ ਉਹੀ ਗੱਲ ਆ ਜਾਂਦੀ ਕਿ ਇਹਦੀ ਸੇਫਟੀ ਯੂਥ 'ਚ ਜਿਹੜੀ ਉਹਨਾਂ ਨੇ ਐਨਾਲਾਈਜ਼ ਨਹੀਂ ਕੀਤੀ ਸੀ ਬੇਸਡ ਔਨ ਪ੍ਰੀਵੀਅਸ ਟ੍ਰਾਇਲ। ਸੋ ਇਹਨੂੰ ਐਡਲਟਸ ਯਾਨੀ 18 ਤੋਂ ਇਨੀਸ਼ਲੀ ਬਾਅਦ ਨੂੰ ਲਾਇਸੈਂਸ ਦਿੱਤਾ ਸੀ, ਜਦਕਿ ਫਾਈਜ਼ਰ ਜਿਹੜਾ ਉਹ ਹੁਣ 12 ਸਾਲ ਤੋਂ ਉੱਤੇ ਵੀ ਉਹਦਾ ਲਾਇਸੈਂਸ ਤੇ ਅਪਰੂਵਲ ਦੀ ਗੱਲ ਚੱਲ ਰਹੀ ਹੈ। ਇੱਕ ਤੇ ਮੇਨ ਇਹ ਹੈ, ਦੂਸਰਾ ਕਲੋਟਿੰਗਸਾ ਆ ਗਿਆ ਸੀਗਾ। ਲੇਕਿਨ ਅਗਰ ਅਸੀਂ ਇਮਿਊਨਿਟੀ ਦੇਖੀਏ ਤੇ ਦੋਵਾਂ ਦੀ ਡੋਜ਼ ਤੋਂ ਬਾਅਦ ਦੋਵੇਂ 92% ਤੋਂ ਜ਼ਿਆਦਾ ਇਫੈਕਟਿਵ ਨੇ ਤੇ ਦੋਵੇਂ ਬਰਾਬਰ ਨੇ। ਸੋ ਇਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਵੀ ਇੱਕ ਨੂੰ ਦੂਜੇ ਤੋਂ ਚੰਗਾ ਨਾ ਕਵਾਂ। ਜਿਸ ਏਜ ਗਰੁੱਪ 'ਚ ਤੁਸੀਂ ਐਲੀਜੀਬਲ ਹੋ ਜਿਹੜਾ ਵੀ ਮਿਲ ਰਿਹਾ ਉਹ ਤੁਸੀਂ ਲਵਾ ਸਕਦੇ ਹੋ।
ਆਪਾਂ ਗੱਲ ਕਰਦੇ ਸੀਗੇ ਕਿ ਬਹੁਤ ਸਾਰੇ ਲੋਕ ਆ ਜਿਹੜੇ ਵੈਕਸੀਨ ਨਹੀਂ ਲਵਾਉਣਾ ਚਾਹੁੰਦੇ, ਤੇ ਹੁਣ ਉਹਦਾ ਮੁਲਕ 'ਤੇ ਕੀ ਅਸਰ ਪਊ? ਮੰਨ ਲਓ ਵੀ ਉਹ 20-30% ਲੋਕ ਨੇ ਜਿਹੜੇ ਚਾਹੁੰਦੇ ਹੀ ਨਹੀਂ ਕਿ ਸਾਡੇ ਲੱਗੇ, ਕੀ ਫਿਰ ਇਹ 60-70% ਆਬਾਦੀ ਦੇ ਜੇ ਲੱਗ ਜੇ ਤਾਂ ਮੁਲਕ ਫਾਇਦੇ 'ਚ ਆ, ਜਾਂ ਨਹੀਂ ਉਹਨਾਂ 20-30 ਤੋਂ ਮੁੜ ਕੇ ਫਿਰ ਇਹ ਫੈਲੀ ਹੋਈ ਜਾਣਾ? ਕਿਉਂਕਿ ਇੱਕ ਸ਼ੋਪਿੰਗ ਸੈਂਟਰ ਜਾਂਦੇ ਹਾਂ ਅਤੇ ਉੱਥੇ ਜੇ 30% ਆਬਾਦੀ ਜਿਨ੍ਹਾਂ ਨੂੰ ਮੰਨ ਲਓ ਵੈਕਸੀਨ ਨਹੀਂ ਲੱਗਿਆ ਉਹ ਆਈ ਹੋਈ ਆ, ਅਤੇ ਦੂਜੇ ਉਹ ਆਏ ਹੋਏ ਆ ਜਿਨ੍ਹਾਂ ਦੇ ਲੱਗੀ ਹੋਈ ਆ, ਤਾਂ ਉਹ 30% ਦੇ ਵਿੱਚ ਫੈਲਣ ਦਾ ਚਾਂਸ ਤਾਂ ਹੋਊਗਾ ਹੀ। ਜਦਕਿ ਆਪਾਂ ਗੱਲ ਕਰਦੇ ਹਾਂ ਵੀ 2-4-5-20 ਕੇਸ ਵੀ ਬਹੁਤ ਖਤਰਨਾਕ ਸਿੱਧ ਹੁੰਦੇ ਆ, ਕਈ ਵਾਰ ਉਹਨਾਂ ਕੇਸਾਂ ਕਰਕੇ ਲੋਕਡਾਊਨ ਲੱਗ ਜਾਂਦੇ ਆ ਜਿਵੇਂ ਮੈਲਬਰਨ 'ਚ ਹੋਇਆ। ਸੋ ਤੁਸੀਂ ਇਹਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ?
ਹਾਂਜੀ, ਮੈਂ ਖਾਸ ਤੌਰ 'ਤੇ ਜਿਹੜੇ 90s 'ਚ ਇੰਡੀਆ ਸਨ ਜਾਂ ਅਰਲੀ 2000, ਪੋਲੀਓ ਬੜਾ ਆਮ ਹੁੰਦਾ ਸੀ ਪੰਜਾਬ 'ਚ, ਇੰਡੀਆ 'ਚ ਵੀ, ਔਰ ਕੋਈ ਨਾ ਕੋਈ ਤੁਹਾਨੂੰ ਉਹਦੀ ਡਿਸਬਿਲਿਟੀ ਵਾਲਾ ਯੂਥ ਬੰਦਾ ਦੇਖਦਾ ਸੀ ਆਲੇ ਦੁਆਲੇ। ਤਾਂ ਪਲਸ ਪੋਲੀਓ ਪ੍ਰੋਗਰਾਮ ਚੱਲਿਆ ਸੀ, ਉਹਨਾਂ ਨੇ ਕੀ ਕਿਹਾ ਸੀ ਵੀ 5 ਸਾਲ ਦੀ ਉਮਰ ਤੱਕ ਦਾ ਕੋਈ ਬੱਚਾ ਫਲਾਣੇ ਦਿਨ ਕਿਤੇ ਵੀ ਲੱਭ ਰਿਹਾ ਬੱਸ ਅੱਡੇ ਸਟੇਸ਼ਨ ਕਿਤੇ ਵੀ, ਆਪਾਂ ਉਹਨਾਂ ਬੂੰਦਾਂ ਪਿਲਾਣੀਆਂ ਤਾਂ ਜੋ ਸਾਰੇ ਹੀ ਬੱਚੇ ਜਿਹੜੇ ਨੇ ਪੋਲੀਓ ਦੇ ਅਗੇਂਸਟ ਵੈਕਸੀਨੇਟਿਡ ਹੋਣ, ਤਾਂ ਜੋ ਜਿਹੜਾ ਵਾਇਰਸ ਹੈ ਇੱਕ ਤੋਂ ਟੱਪ ਕੇ ਦੂਜੇ ਇਨਸਾਨ ਜਾਂ ਤੀਜੇ ਬੱਚੇ ਜਾਂ ਅੱਗੇ ਨਾ ਜਾ ਪਾਏ। ਤਾਂ ਉਹੀ ਪ੍ਰਿੰਸੀਪਲ ਇੱਥੇ ਇਸ ਵੇਲੇ ਕੋਵਿਡ ਦੀ ਵੈਕਸੀਨੇਸ਼ਨ ਦਾ ਹੈ ਕਿ ਆਪਾਂ ਵੱਧ ਤੋਂ ਵੱਧ ਜਿੰਨੇ ਕਰਾਂਗੇ, ਦੈਟ ਮੀਨਸ ਕਿ ਇੱਕ ਤੋਂ ਦੂਜੇ 'ਚ ਵਾਇਰਸ ਅਗਰ ਚਲਾ ਵੀ ਗਿਆ, ਟਰਾਂਸਮਿਸ਼ਨ ਹੋਈ ਕਿਸੇ ਤਰ੍ਹਾਂ, ਇੱਕ ਤਾਂ ਸਿਕਨੈਸ ਵੀਕ ਹੋਏਗੀ, ਦੂਜਾ ਉਹਦੀ ਬਾਡੀ ਦਾ ਇਮਿਊਨ ਸਿਸਟਮ ਉਹਨੂੰ ਐਲੀਮੀਨੇਟ ਕਰ ਦੇਗਾ, ਸਪਰੈਸ ਕਰ ਦੇਗਾ, ਉਹ ਕਰਦੇ ਕਰਾਉਂਦੇ ਉਹ ਫੈਲੇਗਾ ਨਹੀਂ। ਆਮ ਤੌਰ 'ਤੇ ਹਰਡ ਇਮਿਊਨਿਟੀ ਲਈ ਜਿਹੜੇ ਅੰਕੜੇ ਮੰਨੇ ਜਾਂਦੇ ਆ, ਕਰੋਨਾ ਵਾਇਰਸ ਇਸ ਵੇਲੇ ਡਾਟਾ ਹੈ ਨਹੀਂ ਵੀ ਕਿਹੜਾ ਇੱਕ ਮੈਜਿਕ ਨੰਬਰ ਅਚੀਵ ਹੋਏਗਾ ਤੇ ਆਪਾਂ ਸਾਰੇ ਥੋੜ੍ਹੀ ਰਾਹਤ ਦੀ ਸਾਹ ਲੈ ਸਕਦੇ ਹਾਂ। ਲੇਕਿਨ ਇਹ ਮੰਨਿਆ ਜਾਂਦਾ ਵੀ ਕਹਿ ਲਓ 70%, 60-70% ਮਿਨੀਮਮ ਹੈ। ਇਜ਼ਰਾਈਲ ਦਾ ਡਾਟਾ ਦੇਖੀਏ ਅਗਰ ਕਰੋਨਾ ਵਾਇਰਸ ਦਾ, ਤਾਂ ਉਹਨਾਂ ਦੇ 50% ਤੋਂ ਥੋੜ੍ਹੇ ਜ਼ਿਆਦਾ ਨੇ, ਪਰ ਉਸ ਦੇ ਨਾਲ ਉਹਨਾਂ ਦੀ ਮੋਰਟੈਲਿਟੀ ਯਾਨੀ ਜਿਹੜੀ ਡੈਥਸ ਨੇ ਉਹ ਬਿਲਕੁਲ ਹੀ ਨਿਲ ਹੋ ਗਈਆਂ ਨੇ, ਤੇ ਜਿਹੜਾ ਫੈਲ ਵੀ ਬਹੁਤ ਘੱਟ ਰਿਹਾ। ਤੋ ਇਹਨੂੰ ਹੁਣ ਜੇ ਆਪਾਂ ਮੈਲਬਰਨ ਜਾਂ ਆਸਟ੍ਰੇਲੀਆ ਅਪਲਾਈ ਕਰੀਏ, ਜੇ ਹਲੇ ਤਾਂ ਅਸੀਂ ਬਹੁਤ ਪਿੱਛੇ ਹਾਂ, ਤਾਂ ਕੁੱਲ ਮਿਲਾ ਕੇ ਸਾਡੀ ਹਲੇ ਸਿੰਗਲ ਫਿਗਰ ਪਰਸੈਂਟੇਜ ਆ ਜਿਹਨਾਂ ਨੂੰ 2 ਸ਼ੋਟਸ ਲੱਗੀਆਂ, ਔਰ ਬਹੁਤ ਲੋਕਾਂ ਨੂੰ ਹਲੇ ਲੱਗਣੀਆਂ। ਕਾਫੀ ਆਬਾਦੀ ਦਾ ਐਸਾ ਹਿੱਸਾ ਜਿਹੜੇ ਕਿ ਲਵਾਉਣਗੇ ਨਹੀਂ, ਉਦਾਹਰਨ ਦੇ ਤੌਰ ਤੇ ਬੱਚੇ ਨੇ ਜਾਂ ਕਈਆਂ ਨੂੰ ਕੋਈ ਰੀਜ਼ਨ ਹੈ ਮੈਡੀਕਲੀ ਕਿ ਨਹੀਂ ਲਗਾਉਣਾ। ਸੋ ਇਸ ਲਈ 100% ਜਾਂ 90% ਕਦੇ ਨਹੀਂ ਹੋਣਾ, ਪਰ ਜਿਹੜੀ ਐਲੀਜੀਬਲ ਦੇ ਵਿੱਚ ਅਗਰ ਅਸੀਂ ਜਾਂ ਟੋਟਲ ਪਾਪੂਲੇਸ਼ਨ ਦਾ ਦੇਖੀਏ, 60-70% ਜਦੋਂ ਹੋ ਜਾਏਗੀ ਤਾਂ ਅਸੀਂ ਥੋੜਾ ਲੈ ਕੇ ਚੱਲ ਸਕਦੇ ਹਾਂ। ਇਸਦੇ ਥੋੜੇ ਕੇਸ ਨਿਕਲੇ ਵੀ ਨੇ ਤੇ ਸਰਕਾਰਾਂ ਇੰਨੇ ਦੇ ਸਟ੍ਰਿਕਟ ਲੋਕਡਾਊਨ ਨੇ ਉਹ ਨਹੀਂ ਲਗਾਉਣਗੀਆਂ, ਉਹ ਥੋੜੀਆਂ ਲਿਮਿਟਿਡ ਰਿਸਟ੍ਰਿਕਸ਼ਨ ਦੇ ਨਾਲ ਕੰਮ ਚੱਲਦਾ ਰਹੇਗਾ। ਵੈਕਸੀਨੇਸ਼ਨ ਜਿਹੜੀ ਹੈ ਇਹ ਆਲਟਰਨੇਟਿਵ ਨਹੀਂ ਹੈ ਸੋਸ਼ਲ ਡਿਸਟੈਂਸਿੰਗ ਔਰ ਮਾਸਕ ਐਂਡ ਹੈਂਡ ਹਾਈਜੀਨ ਦਾ, ਉਹ ਚੀਜ਼ਾਂ ਤਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਨੇ। ਤੇ ਕੁਝ ਜੇ ਮੈਂ ਨਿਊਜ਼ ਜਾਂ ਲੋਕਾਂ ਦੇ ਵੀਡੀਓ ਕਲਿਪਸ ਦੇਖਦਾ ਆਪਣੇ ਇੰਡੀਆ ਤੋਂ ਆਉਂਦੇ ਰਹੇ ਨੇ ਕਿ ਅਗਰ ਇੱਕ ਮਰੀਜ਼ ਹੈ ਤੇ 5 ਘਰ ਦੇ ਨਾਲ ਚੁੱਕ ਕੇ ਉੱਥੇ ਜਾ ਰਹੇ ਨੇ ਹੋਸਪਿਟਲ, ਤੇ ਉਹ ਜਿਹੜਾ ਕੰਸੈਪਟ ਹੈ ਆਪਾਂ ਇੱਥੇ ਵਿਜ਼ਿਟਰ ਦੀਆਂ ਰਿਸਟ੍ਰਿਕਸ਼ਨਸ ਲਗਾ ਦਿੰਦੇ, ਬੜਾ ਭੈੜਾ ਲੱਗਦਾ, ਲੋਕੀ ਪ੍ਰੋਟੈਸਟ ਕਰਦੇ ਆ, ਦੁਖੀ ਮੰਨਦੇ ਆ, ਪਰ ਜੇ ਅਸੀਂ ਸਾਰੇ ਭੀੜ ਪਾ ਕੇ ਚੱਲਾਂਗੇ ਤੇ ਇਹ ਕਦੀ ਵੀ ਕੰਟਰੋਲ ਨਹੀਂ ਆਉਣਾ। ਸੋ ਇਸ ਕਰਕੇ ਸੋਸ਼ਲ ਡਿਸਟੈਂਸਿੰਗ, ਹੈਂਡ ਹਾਈਜੀਨ ਤੇ ਮਾਸਕ ਵੀ ਸਾਡੇ ਨਾਲ ਕਾਫੀ ਦੇਰ ਤੱਕ ਰਹਿਣੇ ਨੇ। ਇਹੋ ਜਿਹੀਆਂ ਸਪੇਸਿਸ ਜਿੱਥੇ ਅਸੀਂ ਜਿੱਦਾਂ ਟ੍ਰੇਨ ਅਗਰ ਭਰੀ ਹੈ, ਹੋ ਸਕਦਾ ਓਪਨ 'ਚ ਆਪਾਂ ਨੂੰ ਮਾਸਕ ਨਾ ਲਾਉਣੇ ਪੈਣ, ਪਰ ਕਨਫਾਈਨ ਸਪੇਸ 'ਚ ਆਪਾਂ ਨੂੰ ਲਾਉਣੇ ਪੈਣ। ਤੋ ਇਹ ਸਾਰੀਆਂ ਚੀਜ਼ਾਂ ਦੇ ਕਰਨ ਦੇ ਨਾਲ ਹੀ ਓਵਰਆਲ ਕੰਟਰੋਲ ਹੋਏਗਾ ਤੇ ਆਪਣੀਆਂ ਰਿਸਟ੍ਰਿਕਸ਼ਨਸ ਨੀਅਰ ਨੋਰਮਲ ਲਾਈਫ, ਆਪਾਂ ਕੋਵਿਡ ਨੋਰਮਲ ਜਿਹਨੂੰ ਕਹਿੰਦੇ ਹਾਂ, ਉਹ ਲਾਈਫ 'ਚ ਹੀ ਪਾਵਾਂਗੇ ਅੱਗੇ।
ਤੇ ਡਾਕਟਰ ਸਾਹਿਬ, ਜਾਂਦੀ ਵਾਰ ਦਾ ਸੁਨੇਹਾ ਤੇ ਜਾਂਦੀ ਵਾਰ ਦਾ ਸਵਾਲ ਵੀ, ਮਾਪਿਆਂ ਨੂੰ ਲੈ ਕੇ, ਵਿਦਿਆਰਥੀ ਵੀਜ਼ੇ ਵਾਲਿਆਂ ਨੂੰ ਲੈ ਕੇ, ਉਸ ਸੰਬੰਧੀ ਸਰਕਾਰ ਤੋਂ ਅਸੀਂ ਸਪਸ਼ਟੀਕਰਨ ਲੈਣ ਦੀ ਕੋਸ਼ਿਸ਼ ਕੀਤੀ ਸੀ। ਸੋ ਡਿਪਾਰਟਮੈਂਟ ਆਫ ਹੈਲਥ ਨੇ ਦੱਸਿਆ ਹੈ ਕਿ ਸਭ ਦੇ ਮੁਫਤ ਵਿੱਚ ਵੈਕਸੀਨ ਲੱਗਣਗੇ। ਸੋ ਉਸ ਸਿਲਸਿਲੇ 'ਚ ਤੁਸੀਂ ਗੱਲ ਖੋਲ੍ਹ ਕੇ ਰੱਖਣੀ ਹੋਵੇ ਤਾਂ ਮੰਚ ਹਾਜ਼ਰ ਹੈ।
ਤੁਸੀਂ ਕੁਆਲੀਫਾਈ ਕਰ ਰਹੇ ਹੋ ਵੈਕਸੀਨੇਸ਼ਨ ਲਈ, ਕੋਈ ਵੀ ਸੁਣਨ ਵਾਲੇ ਕੋਈ ਵੀ ਜਾਂ ਤੁਹਾਡਾ ਅੱਗੇ ਨੋਨ ਹੈ ਕਿਸੇ ਵੀ ਵੀਜ਼ਾ ਦੇ ਤੇ ਪਲੀਜ਼ ਵੈਕਸੀਨੇਸ਼ਨ ਜ਼ਰੂਰ ਕੰਸੀਡਰ ਕਰੋ। ਥੋੜੀ ਰੀਅਸ਼ੋਰੈਂਸ ਤੁਹਾਨੂੰ ਦਿੰਦਾ, ਮੈਂ ਫਾਈਜ਼ਰ ਲਈ ਕੁਆਲੀਫਾਈ ਕਰਦਾ ਸੀ, ਮੈਨੂੰ ਸਾਈਡ ਇਫੈਕਟਸ ਪਤਾ ਸੀ, ਪਰ ਰੀਅਸ਼ੋਰੈਂਸ ਵਾਸਤੇ ਮੈਂ ਖੁਦ ਐਸਟ੍ਰਾਜ਼ੈਨਿਕਾ ਲਗਵਾਇਆ। ਸੋ ਇਹ ਵੀ ਵੈਕਸੀਨ ਸੇਫ ਹੈ, ਜਿਹੜਾ ਵੀ ਤੁਹਾਨੂੰ ਅਵੇਲੇਬਲ ਹੈ ਪਲੀਜ਼ ਲਗਵਾਓ, ਔਰ ਅਸੀਂ ਮਿਲ ਕੇ ਸਾਰੇ ਹਰਡ ਇਮਿਊਨਿਟੀ ਬਣਾਈਏ ਤੇ ਅੱਗੇ ਆਉਣ ਵਾਲੀ ਆਪਣੀ ਜਿਹੜੀ ਜ਼ਿੰਦਗੀ ਆਪਣੇ ਬੱਚਿਆਂ ਦੀ ਜਾਂ ਸਾਰੀ ਸੋਸਾਇਟੀ ਦੀ ਉਹ ਨੀਅਰ ਨੋਰਮਲ ਜੀ ਸਕੀਏ।
ਤੇ ਡਾਕਟਰ ਸਾਹਿਬ, ਵਿਜ਼ਟਰ ਵੀਜ਼ੇ ਵਾਲੇ ਵੀ ਇਹ ਲਵਾ ਸਕਦੇ ਆ, ਉਹਨਾਂ ਨੂੰ ਫਿਰ ਕੀ ਕਰਨ ਦੀ ਲੋੜ ਹੈ?
ਵਿਜ਼ਟਰ ਵੀਜ਼ਾ ਵੀ ਲਗਵਾ ਸਕਦੇ ਨੇ, ਸੇਮ ਕ੍ਰਾਈਟੀਰੀਆ ਅਪਲਾਈ ਕਰੇਗਾ, ਏਜ ਦਾ, ਉਹਨਾਂ ਦੇ ਕੰਮ ਦਾ, ਔਰ ਜਿਹੜਾ 1-800 ਨੰਬਰ ਹੈ ਤੁਹਾਨੂੰ ਕੋਵਿਡ ਵੈਕਸੀਨੇਸ਼ਨ ਅਗਰ ਤੁਸੀਂ ਸਰਚ ਕਰਦੇ ਹੋ ਉਹਦੇ ਤੇ ਮਿਲ ਜਾਏਗਾ, ਔਰ ਉਸੇ ਤਰ੍ਹਾਂ ਹੀ ਤੁਸੀਂ ਕੁਆਲੀਫਾਈ ਕਰਨਾ। ਉਹ ਤੁਹਾਨੂੰ ਚਾਹੇ ਮੈਡੀਕੇਅਰ ਬਾਰੇ ਪੁੱਛਣ, ਤੁਸੀਂ ਸਿਰਫ ਇਹ ਕਹਿਣਾ ਮੈਡੀਕੇਅਰ ਨਹੀਂ ਹੈ, ਕੋਈ ਨਾ ਕੋਈ ਆਈਡੈਂਟੀ ਚਾਹੀਦੀ ਹੈ, ਤੁਹਾਡਾ ਲਾਇਸੈਂਸ, ਪਾਸਪੋਰਟ। ਪਰ ਜੇ ਇਹ ਨੀ ਤੁਸੀਂ ਸੋਚਣਾ ਕਿ ਮੈਡੀਕੇਅਰ ਕਾਰਡ ਨਹੀਂ ਹੈ ਤਾਂ ਮਤਲਬ ਕਿ ਮੈਂ ਕੁਆਲੀਫਾਈ ਨਹੀਂ ਕਰਦਾ, ਤੁਸੀਂ ਸਾਰੇ ਆਸਟ੍ਰੇਲੀਅਨ ਤਰ੍ਹਾਂ ਕੁਆਲੀਫਾਈ ਕਰਦੇ ਹੋ, ਸੇਮ ਕ੍ਰਾਈਟੀਰੀਆ ਅਪਲਾਈ ਕਰਦਾ।
ਜੀ ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਇਹ ਵਡਮੁੱਲੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ। ਯੂ ਵਿਦ SBS ਰੇਡੀਓ।